ਗੁਰੂ ਨਾਨਕ ਪਾਦੇ ਪੰਕਜ ਬੰਦਨ, ਪਾਦੇ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ ਸ਼੍ਰੀ ਗੁਰੂ ਰਾਮਦਾਸ ਨੂੰ, ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ, ਹਰਿ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਇ, ਨਮੋ ਕਰ ਜੋਰੀ, ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਵੋ, ਤੇਗ ਬਹਾਦਰ ਜੀ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ, ਬੰਦੋ ਬਾਰ ਬਾਰ ਜਗਦੀਸ਼, ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਚੌਪਈ ਜਾਮ ਜਾਮਨੀ ਜਾਗਰਨ ਕੀਨ, ਸੋਚਾ ਚਾਰ ਸਗਲ ਕਰ ਲੀਨ, ਤਨ ਸ਼ਨਾਨ ਜਲ ਜਲ ਨਿਰਮਲ ਸਾਥ, ਇੱਕ ਚਿਤ ਬੈਠ ਰਹੇ ਗੁਰਨਾਥ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵੱਡ ਭਾਗੇ ਹੋ ਜੋ ਕਿ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜੀਏ। ਜਦੋਂ ਲਾਹੌਰ ਤੋਂ ਬਾਦਸ਼ਾਹ ਦੇ ਪ੍ਰਵਾਨੇ ਪਹੁੰਚੇ, ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਲਾਹੌਰ ਨੂੰ ਤੁਰ ਪਏ। ਲਾਹੌਰ ਵਿੱਚ ਜਾ ਕੇ ਭਾਈ ਸਿੱਧੂ ਸਿੱਖ ਦੇ ਘਰ ਸਤਿਗੁਰੂ ਜੀ ਟਿਕੇ ਹਨ, ਜਿਸ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ, ਮਹਾਰਾਜ ਦਾ ਆਸਣ ਆਪਣੇ ਘਰ ਵਿੱਚ ਲਵਾਇਆ, ਕਿਉਂਕਿ ਬਹੁਤ ਸਮੇਂ ਤੋਂ ਅਰਦਾਸ ਕਰਦਾ ਸੀ ਗੁਰੂ ਸਾਹਿਬ ਮੇਰੇ ਘਰ ਆਉਣ, ਮੇਰੇ ਘਰ ਨੂੰ ਭਾਗ ਲੱਗਣਗੇ। ਅੱਜ ਗੁਰੂ ਸਾਹਿਬ ਉਹਦੇ ਘਰ ਪਹੁੰਚੇ ਨੇ, ਉਹਦੀ ਭਾਵਨਾ ਪੂਰੀ ਕੀਤੀ ਹੈ, ਪ੍ਰਸ਼ਾਦਾ ਛਕਿਆ ਹੈ, ਰਾਤ ਰਹੇ ਹਨ ਅਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰ ਰਹੇ ਨੇ। ਉੱਥੋਂ ਕਥਾ ਆਰੰਭ ਹੁੰਦੀ ਹੈ ਜਿੱਥੇ ਆਪਾਂ ਕੱਲ੍ਹ ਛੱਡੀ ਸੀ। ਅੱਗੇ ਸਰਵਣ ਕਰੀਏ, ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਜਾਮ ਜਾਮਨੀ ਜਾਗਰਨ ਕੀਨ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦੀ ਉੱਠਿਆ ਕਰਦੇ ਸਨ, ਅੱਜ ਵੀ ਉੱਠੇ, ਇਸ਼ਨਾਨ ਕੀਤਾ ਹੈ।
ਸੋਚਾ ਚਾਰ ਸਗਲ ਕਰ ਲੀਨ,
ਸੋਚਾ ਚਾਰ ਦਤ ਕਿਰਿਆ ਕੀਤੀ ਹੈ,
ਤਨ ਇਸ਼ਨਾਨ ਜਲ ਨਿਰਮਲ ਸਾਥ,
ਹੋਰ ਨਿਰਮਲ ਜਲ ਨਾਲ ਇਸ਼ਨਾਨ ਕੀਤਾ ਹੈ,
ਇੱਕ ਚਿਤ ਬੈਠ ਰਹੇ ਗੁਰਨਾਥ,
ਆਪਣੇ ਧਿਆਨ ਵਿੱਚ ਇਕਾਗਰ ਸਮਾਧੀ ਲਾ ਕੇ ਬੈਠੇ ਹਨ।
ਪੁਨ ਹੈ ਪ੍ਰਕਾਸ਼ ਭਇਓ ਰਵ ਚੜਿਓ,
ਜਦੋਂ ਸੂਰਜ ਚੜਿਆ ਹੈ,
ਸਭ ਸੰਗਤ ਸੁਣ ਸੁਣ ਮੁੱਦ ਬੜਿਓ,
ਸਾਰੀ ਸੰਗਤ ਨੂੰ ਬੜੀ ਖੁਸ਼ੀ ਹੋਈ, ਮਹਾਰਾਜ ਆਏ ਹਨ। ਸੰਗਤਾਂ ਭਾਈ ਸਿੱਧੂ ਦੇ ਘਰ ਆਉਣੀਆਂ ਸ਼ੁਰੂ ਹੋ ਗਈਆਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁੱਖ ਲਾਵਾ। ਜਿੱਥੇ ਗੁਰੂ ਦਾ ਪਤਾ ਲੱਗੇ ਸਿੱਖ ਦੌੜ ਕੇ ਜਾਂਦੇ ਹਨ, ਆਪਣੇ ਗੁਰੂ ਦੇ ਦਰਸ਼ਨ ਕਰਦੇ ਹਨ। ਆਪਣੇ ਗੁਰੂ ਤੋਂ ਵਾਰੇ ਵਾਰੇ ਜਾਂਦੇ ਹੋ। ਹਾਂਜੀ,
ਆਏ ਆਏ ਦਰਸ਼ਨ ਕੋ ਕਰਹਿ,
ਆ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਸੰਗਤਾਂ,
ਬੰਦ ਹੈ ਚਰਨ ਉਪਾਇਨ ਧਰਹਿ,
ਚਰਨਾਂ ਤੇ ਪੇਟਾ ਰੱਖ ਰੱਖ ਕੇ ਮੱਥਾ ਟੇਕਦੀਆਂ ਹਨ ਵੰਦਨਾ ਕਰਦੀਆਂ ਸੰਗਤਾਂ,
ਤਬ ਹੈ ਅਰਥ ਮਲ ਚਲ ਕਰ ਆਇਓ।
ਇਹਨੇ ਨੂੰ ਬਾਬਾ ਅਰਥ ਮਲ ਜੀ, ਗੁਰੂ ਅਮਰਦਾਸ ਜੀ ਦੇ ਪੋਤਰੇ ਔਰ ਬਾਬਾ ਮੋਹਰੀ ਦੇ ਪੁੱਤਰ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਭਾਈ ਲੱਗਦੇ ਸਨ, ਮਾਮੇ ਦੇ ਪੁੱਤ, ਉਹ ਲਾਹੌਰ ਪਹੁੰਚ ਗਏ ਹਨ।
ਮਿਲਿਓ ਪ੍ਰੇਮ ਕਰ ਸੀਸ ਨਿਵਾਇਓ,
ਸ਼੍ਰੀ ਗੋਬਿੰਦਵਾਲ ਸਾਹਿਬ ਤੋਂ ਆਏ ਹਨ ਅਤੇ ਗੁਰੂ ਸਾਹਿਬ ਨੂੰ ਪ੍ਰੇਮ ਨਾਲ ਮਿਲੇ ਹਨ।
ਜੇਠੋ ਪੁੱਤਰ ਮੋਹਰੀ ਕੇਰਾ,
ਇਹ ਬਾਬੇ ਮੋਹਰੀ ਦੇ ਜੇਠੇ ਪੁੱਤਰ ਹਨ।
ਭਰ ਕਰ ਅੰਕ ਮਿਲੇ ਤਸਬੇਰਾ,
ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਜੱਫੀ ਪਾ ਕੇ ਮਿਲੇ ਹਨ। ਭਾਈ ਜੋ ਲੱਗਦੇ ਹਨ, ਇੱਕ ਦੂਜੀ ਨਾਲ ਪਿਆਰ ਬਹੁਤ ਹੈ, ਬੜੇ ਪ੍ਰੇਮ ਨਾਲ ਮਿਲੇ ਹਨ।
ਸਾਦਰ ਨਿਕਟ ਬਿਠਾਵਨ ਕਰਿਓ,
ਸਤਿਕਾਰ ਦੇ ਨਾਲ ਕੋਲ ਬਿਠਾ ਲਿਆ ਬਾਬੇ ਅਰਥਮਲ ਨੂੰ।
ਪ੍ਰਿਥਕ ਸਭਨ ਤੇ ਹੋਏ ਹਿਤ ਧਰਿਓ,
ਤੇ ਸਾਰਿਆਂ ਤੋਂ ਨਿਆਰੇ ਹੋ ਗਏ। ਇਕੱਲੇ ਗੁਰੂ ਅਰਜਨ ਦੇਵ ਜੀ ਕਿਸੇ ਹੋਰ ਤੀਜੇ ਸਿੱਖ ਨੂੰ ਕੋਲ ਨਹੀਂ ਬਿਠਾਇਆ, ਆਪਣੇ ਨਾਲ ਦੇ ਸਿੱਖਾਂ ਨੂੰ ਵੀ ਥੋੜ੍ਹਾ ਕਿਹਾ ਵੀ ਤੁਸੀਂ ਬਾਹਰ ਬੈਠੋ, ਅਸੀਂ ਆਪਣੇ ਭਾਈ ਨਾਲ ਬਾਬੇ ਅਰਥਮਾਲ ਨਾਲ ਕੁਝ ਬਚਨ ਕਰਨੇ ਹਨ। ਬਾਕੀ ਸਾਰੇ ਸਿੱਖ ਬਾਹਰ ਚਲੇ ਗਏ। ਦੋਵੇਂ ਧੰਨ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਅਰਥਮਾਲ ਜੀ ਬੈਠੇ ਰਹਿ ਗਏ। ਦੋਵੇਂ ਭਾਈ ਆਪਸ ਵਿੱਚ ਗੱਲਾਂ ਬਚਨ ਬਿਲਾਸ ਕਰਦੇ ਹਨ।
ਜਿਸ ਪ੍ਰਕਾਰ ਕੋ ਕਾਰਨ ਕਰਨਾ,
ਮਹਾਰਾਜ ਆਪਣੇ ਭਾਈ ਅਰਥਮਾਲ ਨਾਲ ਵਿਚਾਰ ਕਰ ਰਹੇ ਨੇ, ਜਿਸ ਪ੍ਰਕਾਰ ਦਾ ਕੋਈ ਕਾਰਜ ਕਰਨਾ ਹੈ, ਮਹੱਤਵਪੂਰਨ ਕੰਮ ਕਰਨਾ ਹੈ।
ਨਿਕਟ ਅਰਥ ਮਲ ਕੇ ਸੋ ਵਰਨਾ,
ਉਹ ਸਾਰਾ ਵਚਨ ਬਾਬਾ ਅਰਥ ਮਲ ਜੀ ਨੂੰ ਦੱਸ ਦਿੱਤਾ, ਸਾਰੀ ਉਹ ਗੱਲ ਜਿਹੜੀ ਹੈ ਬਾਬਾ ਜੀ ਨਾਲ ਸਾਂਝੀ ਕੀਤੀ ਹੈ।
ਅੰਮ੍ਰਿਤ ਤਨ ਕੋ ਹੈ ਅਬ ਅੰਤ,
ਮਹਾਰਾਜ ਕਹਿਣ ਲੱਗੇ ਬਾਬਾ ਜੀ ਸਾਡੇ ਸਰੀਰ ਦਾ ਅੰਤ ਸਮਾਂ ਆ ਗਿਆ ਹੈ। ਇਹ ਸਰੀਰ ਪੰਜ ਭੂਤਕ ਜਿਹੜਾ ਚੋਲਾ ਅਸੀਂ ਹੁਣ ਛੱਡ ਦੇਣਾ। ਹਾਂਜੀ,
ਤਜਬੇ ਕੋ ਸਭ ਸੁਣੋ ਬ੍ਰਿਤਾਂਤ,
ਇਹਦੇ ਤਿਆਗਣ ਦਾ ਜਿਹੜਾ ਕਾਰਨ ਬਣਿਆ ਉਹ ਤੁਸੀਂ ਜਾਣ ਲਓ, ਤੁਹਾਨੂੰ ਦੱਸਣਾ ਹੈ, ਅਜੇ ਗੁਪਤ ਹੈ ਪਰ ਤੁਹਾਨੂੰ ਸਾਰੀ ਗੱਲ ਦੱਸਣੀ ਜ਼ਰੂਰੀ ਹੈ, ਇਸ ਕਰਕੇ ਤੁਹਾਨੂੰ ਦੱਸ ਰਹੇ ਹਾਂ। ਹਾਂਜੀ,
ਮਹਾਂ ਵਿਰੋਧੀ ਹਮਰੇ ਜੇ ਹੈ,
ਜਿਹੜੇ ਗੁਰੂ ਘਰ ਦੇ ਵਿਰੋਧੀ ਹਨ, ਸਾਡੇ ਦੁਸ਼ਮਣ ਹਨ, ਦੁਖੀ ਹਨ, ਚੰਦੂ ਵਰਗੇ, ਮੁਰਤਜਾ ਖਾਨ, ਸ਼ੇਖ ਅਹਿਮਦ ਸਰੰਦੀ ਵਰਗੇ, ਬਾਦਸ਼ਾਹ ਜਹਾਂਗੀਰ ਦੇ ਨੇੜੇ ਤੇੜੇ ਰਹਿਣ ਵਾਲੇ ਦਰਬਾਰੀ ਸਰਕਾਰੀ ਬੰਦੇ, ਉਹ ਗੁਰੂ ਘਰ ਦੀ ਮਹਿਮਾ ਵੇਖ ਕੇ ਦੁਖੀ ਹਨ। ਮੁਤਸਬੀ ਲੋਕ ਹਨ ਉਹ, ਉਹਨਾਂ ਨੂੰ ਗੁਰੂ ਘਰ ਦਾ ਪ੍ਰਤਾਪ ਚੰਗਾ ਨਹੀਂ ਲੱਗਦਾ। ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣੀ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਉਹ ਗੁਰੂ ਘਰ ਦੀ ਮਹਿਮਾ ਵੇਖ ਕੇ ਜਰ ਨਹੀਂ ਸਕਦੇ।
ਸਿਰ ਅਪਰਾਧ ਤਿੰਨ ਹੋ ਕੇ ਦੈ ਹੈ,
ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਅਸੀਂ ਹੁਣ ਝੂਠੇ ਪਾ ਦੇਣਾ, ਆਪਣੇ ਸਰੀਰ ਦਾ ਠੀਕਰਾ ਉਹਨਾਂ ਦੇ ਸਿਰ ਭੰਨ ਦੇਣਾ, ਉਹਨਾਂ ਨੂੰ ਅਪਰਾਧੀ ਬਣਾ ਦੇਣਾ, ਦੋਸ਼ੀ ਬਣਾ ਦੇਣਾ, ਉਹਨਾਂ ਦੇ ਕੋਲੋਂ ਅਸੀਂ ਇਹ ਵੱਡਾ ਪਾਪ ਕਰਵਾ ਦੇਣਾ, ਫਿਰ ਉਹ ਝੂਠੇ ਪੈ ਜਾਣਗੇ। ਹਾਂਜੀ,
ਅਪਰਾਧੀ ਜਬ ਹੋਏ ਵਿਸਾਲਾ,
ਜਦੋਂ ਕੋਈ ਵੱਡਾ ਅਪਰਾਧ ਹੋ ਜਾਏਗਾ ਉਹਨਾਂ ਕੋਲੋਂ, ਵੱਡੀ ਭਾਰੀ ਉਹਨਾਂ ਕੋਲੋਂ ਅਵੱਗਿਆ ਹੋ ਜਾਏਗੀ, ਭਾਵ ਉਹਨਾਂ ਦਾ ਪਾਪ, ਉਹਨਾਂ ਦਾ ਦੋਸ਼ ਜ਼ਾਹਰ ਹੋ ਜਾਵੇਗਾ। ਹਾਂਜੀ,
ਉਚਿਤ ਸਜਾਏ ਬਨ ਹੈ ਤਿਸ ਕਾਲਾ,
ਉਹ ਫਿਰ ਸਜ਼ਾ ਦੇ ਭਾਗੀ ਬਣਨਗੇ, ਉਹਨਾਂ ਨੂੰ ਹੋਰ ਸਜ਼ਾ ਮਿਲੇਗੀ।
ਸ਼੍ਰੀ ਹਰਗੋਬਿੰਦ ਚੰਦ ਬਿਲੰਦਾ,
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਡੇ ਸਾਹਿਬਜ਼ਾਦੇ ਹਨ, ਉਹ ਫਿਰ ਉਹਨਾਂ ਦੁਸ਼ਟਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇਣਗੇ। ਸਜ਼ਾ ਤਾਂ ਹੀ ਦਿੱਤੀ ਜਾ ਸਕਦੀ ਹੈ ਜੇ ਕਿਸੇ ਦਾ ਗੁਨਾਹ, ਕਿਸੇ ਦੀ ਗਲਤੀ ਸਾਬਤ ਹੋਵੇ। ਵੱਡੀ ਗਲਤੀ ਕਰਨਗੇ, ਜੱਗ ਜ਼ਾਹਰ ਹੋ ਜਾਏਗੀ, ਫਿਰ ਉਹਨਾਂ ਨੂੰ ਸਜ਼ਾ ਦੇਣ ਦੇ ਹੱਕਦਾਰ ਹੋਵਾਂਗੇ। ਛੇਵੇਂ ਜਾਮੇ ਵਿੱਚ ਫਿਰ ਅਸੀਂ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ। ਹਾਂਜੀ,
ਸੰਕਟ ਦੇਹੇ ਦੁਸ਼ਟ ਹਤ ਬ੍ਰਿੰਦਾ,
ਉਹਨਾਂ ਦੁਸ਼ਟਾਂ ਪਾਪੀਆਂ ਨੂੰ ਬੜੇ ਕਸ਼ਟ ਦੇ ਕੇ ਹਰਗੋਬਿੰਦ ਮਾਰੇਗਾ, ਉਹਨਾਂ ਦਾ ਨਾਸ ਕਰੇਗਾ, ਕਿਉਂਕਿ ਉਹਨਾਂ ਦੇ ਪਾਪ ਉਸ ਵੇਲੇ ਜਗ ਜਾਹਰ ਹੋ ਜਾਣਗੇ।
ਹਾਂਜੀ, ਸੁਨਤ ਅਰਥ ਮਲ ਬੂਜਨ ਕਿਰ ਕਰੇ।
ਇਹ ਗੱਲ ਸੁਣ ਕੇ ਬਾਬਾ ਅਰਥਮਲ ਜੀ ਹੈਰਾਨ ਵੀ ਹੋਏ ਅਤੇ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਪੁੱਛਣ ਲੱਗੇ,
ਕਹੋ ਮੋਹੇ ਕਿਮ ਤਨ ਪਰ ਹਰੇ।
ਹੇ ਮਹਾਰਾਜ, ਮੈਨੂੰ ਦੱਸੋ ਇਹ ਤੁਸੀਂ ਸਰੀਰ ਕਿਉਂ ਛੱਡਣ ਲੱਗੇ ਹੋ? ਇਹ ਕਾਰਨ ਕੀ ਬਣ ਗਿਆ? ਅਚਾਨਕ ਇੱਦਾਂ ਦਾ ਕੀ ਭਾਣਾ ਵਰਤ ਗਿਆ ਹੈ? ਕਿਉਂਕਿ ਗੁਰੂ ਸਾਹਿਬ ਦੀ ਉਮਰ ਸੀ 43 ਸਾਲ ਦੀ। 42-43 ਸਾਲ ਦੀ ਉਮਰ ਦੇ ਵਿੱਚ ਸਰੀਰ ਛੱਡਣਾ, ਇਹ ਗੱਲ ਬੜੀ ਅਨੋਖੀ ਜੀ ਲੱਗਦੀ ਹੈ। ਅਤੇ ਮਹਾਰਾਜ, ਤੁਹਾਨੂੰ ਇਹ ਸਰੀਰ ਛੱਡਣ ਦੀ ਕੀ ਲੋੜ ਪੈ ਗਈ ਹੈ? ਹਾਂਜੀ,
ਸ਼੍ਰੀ ਅਰਜਨ ਸਭ ਗਾਥ ਬਖਾਨੀ।
ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਅਰਥਮਲ ਜੀ ਨੂੰ ਦੱਸਦੇ ਹਨ,
ਚੰਦੂ ਦੂਤੀ ਕਰਤ ਮਹਾਨੀ।
ਦੇਖੋ ਬਾਬਾ ਜੀ ਅਰਥਮਲ ਜੀ, ਦੁਸ਼ਟ ਚੰਦੂ ਸਾਡੇ ਖਿਲਾਫ ਬਾਦਸ਼ਾਹ ਦੇ ਕੰਨ ਭਰਦਾ ਰਹਿੰਦਾ ਹੈ, ਮਹਾਨ ਚੁਗਲੀਆਂ ਕਰਦਾ ਹੈ, ਬੜੀਆਂ ਵੱਡੀਆਂ ਵੱਡੀਆਂ ਲੂਤੀਆਂ ਲਾਉਂਦਾ ਹੈ, ਹਮੇਸ਼ਾ ਹੀ ਸਾਡੇ ਖਿਲਾਫ ਜ਼ਹਿਰ ਉਗਲਦਾ ਰਹਿੰਦਾ ਹੈ ਚੰਦੂ ਪਾਪੀ। ਹਾਂਜੀ,
ਪ੍ਰਥਮ ਕਹਿਤ ਇਹ ਚੋਰ ਲਗਾਵੇ।
ਪਹਿਲਾਂ ਤਾਂ ਸਾਡੇ ਖਿਲਾਫ ਉਹਨੇ ਇਹ ਇਲਜ਼ਾਮ ਲਾਏ ਵੀ ਮਾਝੇ ਦੇਸ਼ 'ਚ ਚੋਰੀਆਂ ਬੜੀਆਂ ਹੁੰਦੀਆਂ ਹਨ ਅਤੇ ਉਹ ਮਾਝੇ ਦੇ ਜਿਹੜੇ ਚੋਰ ਹਨ ਉਹ ਗੁਰੂ ਅਰਜਨ ਦੇਵ ਜੀ ਨੇ ਪਾਲੇ ਹੋਏ ਹਨ, ਉਹ ਗੁਰੂ ਅਰਜਨ ਦੇਵ ਦੇ ਕਹਿਣ 'ਤੇ ਚੋਰੀਆਂ ਕਰਦੇ ਹਨ। ਹਾਂਜੀ,
ਸ਼ਾਹੋ ਸਮਾਜ ਮਿਲ ਹੈ ਚੁਰਵਾਵੇ।
ਉਹ ਲੋਕ ਇਹ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਬਾਦਸ਼ਾਹ ਦੇ ਖਜ਼ਾਨੇ ਵੀ ਚੋਰੀ ਕਰਵਾਉਂਦੇ ਹਨ। ਚੰਦੂ ਕਹਿੰਦਾ ਹੈ ਵੀ ਗੁਰੂ ਅਰਜਨ ਦੇਵ ਨੇ ਬਾਦਸ਼ਾਹ ਦੇ ਘਰ ਵੀ ਚੋਰੀ ਕਰਵਾਈ ਹੈ, ਹਾਲਾਂਕਿ ਗੁਰੂ ਘਰ ਤਾਂ ਸਭ ਦਾ ਭਲਾ ਮਨਾਉਂਦਾ ਹੈ, ਪਰ ਦੁਸ਼ਟ ਬੰਦੇ ਝੂਠੀਆਂ ਊਜਾਂ ਲਾ ਲਾ ਕੇ, ਚੋਰੀ ਦੇ ਇਲਜ਼ਾਮ ਲਾ ਲਾ ਕੇ ਸਾਨੂੰ ਬਦਨਾਮ ਕਰਦੇ ਹਨ। ਹਾਂਜੀ,
ਪੁਨਹ ਸਜਾਦਾ ਇੱਕ ਚੱਲ ਆਇਓ।
ਫਿਰ ਬਾਬਾ ਅਰਥਮਲ ਜੀ, ਜਿਹੜਾ ਖੁਸਰੋ ਸਜਾਦਾ ਬਾਦਸ਼ਾਹ ਦਾ ਪੁੱਤਰ ਬਾਗੀ ਹੋ ਕੇ ਪੰਜਾਬ ਨੂੰ ਆਇਆ ਹੈ, ਖੁਸਰੋ ਦੀ ਮਦਦ ਕਰਨ ਦਾ ਸਾਡੇ 'ਤੇ ਇਲਜ਼ਾਮ ਲਾਇਆ ਹੈ ਹੁਣ। ਹਾਂਜੀ,
ਦੀਨ ਜਾਨ ਤਹ ਭੋਜਨ ਖੁਆਇਓ।
ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ ਵੀ ਜਿਹੜਾ ਵੀ ਆ ਜਾਵੇ ਲੰਗਰ ਤਾਂ ਛਕਾਉਣਾ ਹੀ ਹੈ ਨਾ, ਪ੍ਰਸ਼ਾਦਾ ਉਹਨੂੰ ਛਕਾਉਣਾ, ਭਾਵੇਂ ਕੋਈ ਦੁਸ਼ਮਣ ਹੋਵੇ ਭਾਵੇਂ ਮਿੱਤਰ ਹੋਵੇ, ਇਹ ਅਸੀਂ ਮਰਿਆਦਾ ਨਹੀਂ ਆਪਣੀ ਛੱਡ ਸਕਦੇ। ਪਰ ਇਹਦਾ ਵੀ ਸਾਡੇ 'ਤੇ ਇਲਜ਼ਾਮ ਲਾ ਰਹੇ ਨੇ ਵੀ ਤੁਸੀਂ ਬਾਗੀ ਨੂੰ ਪ੍ਰਸ਼ਾਦਾ ਛਕਾਇਆ ਹੈ, ਉਹਦੀ ਮਦਦ ਕੀਤੀ ਹੈ। ਹਾਂਜੀ,
ਇਹ ਦੂਤੀ ਕੀਨਸ ਮਤ ਮੰਦ।
ਇਹ ਚੁਗਲ ਚੰਦੂ ਨੇ ਚੁਗਲੀ ਕੀਤੀ ਹੈ, ਬਾਦਸ਼ਾਹ ਦੇ ਕੰਨ ਭਰ ਦਿੱਤੇ ਨੇ, ਬੜੀਆਂ ਵਧਾਰ ਚੜ੍ਹਾ ਕੇ ਚੰਦੂ ਨੇ ਗੱਲਾਂ ਕੀਤੀਆਂ ਨੇ। ਚੰਦੂ ਕਹਿੰਦਾ ਵੀ ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਬਾਦਸ਼ਾਹ ਹੋਣ ਦਾ ਵਰਦਾਨ ਦਿੱਤਾ ਹੈ, ਖੁਸਰੋ ਦੀ ਮਦਦ ਕਰਕੇ ਬਗਾਵਤ ਕੀਤੀ ਹੈ, ਬਾਗੀ ਦਾ ਸਾਥ ਦਿੱਤਾ ਹੈ, ਗੁਰੂ ਅਰਜਨ ਦੇਵ ਸਰਕਾਰ ਦੇ ਦੁਸ਼ਮਣ ਨੇ, ਗੁਰੂ ਅਰਜਨ ਦੇਵ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਨੇ, ਇੱਦਾਂ ਦੀਆਂ ਗੱਲਾਂ ਚੰਦੂ ਨੇ ਵਧਾ ਚੜ੍ਹਾ ਕੇ ਬਾਦਸ਼ਾਹ ਦੇ ਕੰਨਾਂ 'ਚ ਪਾਈਆਂ ਨੇ। ਹਾਂਜੀ,
ਸ਼ਾਹੋ ਸਿਖਾਏ ਰਸਾਏ ਬਿਲੰਦ।
ਔਰ ਬਾਦਸ਼ਾਹ ਨੂੰ ਸਿਖਾ ਕੇ, ਬਹੁਤ ਜ਼ਿਆਦਾ ਬਾਦਸ਼ਾਹ ਦੇ ਕੰਨ ਭਰ ਕੇ ਬਾਦਸ਼ਾਹ ਨੂੰ ਸਾਡੇ ਵਿਰੋਧ ਕਰ ਦਿੱਤਾ ਹੈ। ਹਾਂਜੀ,
2 ਲੱਖ ਲਿਖ ਦੰਡ ਪਠਾਇਓ।
ਔਰ 2 ਲੱਖ ਜਿਹੜਾ ਹੈ ਉਹ ਬਾਦਸ਼ਾਹ ਨੇ ਸਾਡੇ 'ਤੇ ਜੁਰਮਾਨਾ ਠੋਕ ਦਿੱਤਾ, 2 ਲੱਖ ਜੁਰਮਾਨਾ ਲਾ ਕੇ ਸਾਨੂੰ ਬਾਦਸ਼ਾਹ ਨੇ ਦੋਸ਼ੀ ਬਣਾ ਕੇ ਬੁਲਾਇਆ ਵੀ 2 ਲੱਖ ਜੁਰਮਾਨਾ ਦਿਓ, ਤੁਸੀਂ ਬਾਗੀ ਦੀ ਮਦਦ ਕੀਤੀ ਹੈ। ਹਾਂਜੀ,
ਅਹਿਦੀ ਲੈ ਹਮਰੇ ਟਿਗ ਆਇਓ।
ਬਾਦਸ਼ਾਹ ਦਾ ਅਹਿਦੀ ਸਾਡੇ ਕੋਲ ਆਇਆ ਸੀ, ਬਾਦਸ਼ਾਹ ਦਾ ਪਰਵਾਨਾ ਲੈ ਕੇ, ਕਰਾਇਆ ਸਾਰਾ ਕੁਝ ਚੰਦੂ ਨੇ ਹੈ, ਪਰ ਬਾਦਸ਼ਾਹ ਵੀ ਚੰਦੂ ਦੀਆਂ ਗੱਲਾਂ 'ਚ ਆ ਗਿਆ ਹੈ। ਬਾਦਸ਼ਾਹ ਨੇ 2 ਲੱਖ ਦਾ ਜੁਰਮਾਨਾ ਸਾਡੇ ਨਾਂ 'ਤੇ ਹੁਕਮ ਕਰ ਦਿੱਤਾ ਹੈ ਵੀ 2 ਲੱਖ ਜੁਰਮਾਨਾ ਗੁਰੂ ਅਰਜਨ ਦੇਵ ਜੀ ਦੇਣਗੇ। ਹਾਂਜੀ,
ਜਾਂ ਤੇ ਮਹਾਂ ਦੁਸ਼ਟ ਹੈ ਇਹੀ।
ਹੇ ਬਾਬਾ ਅਰਥਮਲ ਜੀ, ਇਹ ਚੰਦੂ ਦੁਸ਼ਟ ਮੋਢੀ ਹੈ ਸਾਰੇ ਝਗੜੇ ਦਾ, ਸਾਰੇ ਫਸਾਦ ਦਾ, ਸਾਰੀ ਅੱਗ ਇਹਦੀ ਲਾਈ ਹੋਈ ਹੈ ਸਾਡੇ ਖਿਲਾਫ਼। ਹਾਂਜੀ,
ਦੋਸ਼ ਤਜਨ ਤਨ ਸਿਰ ਇਸ ਦੇਹੀ।
ਸੋ ਇਸ ਕਰਕੇ ਅਸੀਂ ਆਪਣਾ ਸਰੀਰ ਹੁਣ ਛੱਡਾਂਗੇ, ਅਸੀਂ ਸ਼ਹੀਦੀ ਪਾਵਾਂਗੇ। ਸਾਡੀ ਸ਼ਹੀਦੀ ਦਾ ਸਾਰਾ ਦੋਸ਼ ਪਾਪੀ ਚੰਦੂ ਦੇ ਸਿਰ 'ਤੇ ਆਵੇਗਾ। ਹਾਂਜੀ,
ਕਾਨੇ ਕੋ ਹੈ ਸਾਪ ਹਮਾਰੇ,
ਜੋ ਭਾਈ ਕਾਨੇ ਦਾ ਵਚਨ ਹੋਇਆ ਸੀ ਉਹ ਵੀ ਪੂਰਾ ਹੋਵੇਗਾ।
ਤਨ ਤਿਆਗ ਹੋ ਰਿਪ ਕਰਨ ਮਝਾਰੇ,
ਵੈਰੀ ਦੇ ਘਰ ਵਿੱਚ ਸਰੀਰ ਤਿਆਗਾਂਗੇ।
ਪੁਨ ਹਮਰੇ ਨਾਨੇ ਬਚ ਕਹਿਓ,
ਸਾਡੇ ਨਾਨੇ ਗੁਰੂ ਮਹਾਰਾਜ ਗੁਰੂ ਅਮਰਦਾਸ ਨੇ ਸਾਡੀ ਮਾਤਾ ਨੂੰ ਬਚਨ ਕਹੇ ਸਨ। ਹਾਂਜੀ,
ਮਾਤਾ ਨੇ ਜਬ ਹੀ ਵਰ ਲਹਿਓ,
ਜਦੋਂ ਸਾਡੀ ਮਾਤਾ ਨੇ ਵਰ ਮੰਗਿਆ ਸੀ ਵੀ ਗੁਰਿਆਈ ਗੱਦੀ ਸਾਡੇ ਘਰ 'ਚ ਹੀ ਰਵੇ, ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਦਰਿਆਵਾਂ ਦਾ ਪਾਣੀ ਰੋਕੀਦਾ ਨਹੀਂ ਹੁੰਦਾ। ਜੇ ਦਰਿਆਵਾਂ ਦਾ ਪਾਣੀ ਰੋਕੀਏ ਨਾ ਤਾਂ ਬੜੇ ਵੱਡੇ ਉਪਦਰਵ ਹੋ ਜਾਂਦੇ ਨੇ, ਬੜੇ ਵੱਡੇ ਫਲੱਡ ਹੜ੍ਹ ਆ ਜਾਂਦੇ ਨੇ, ਬਰਬਾਦੀ ਹੋ ਜਾਂਦੀ ਹੈ। ਸੋ ਗੱਦੀ ਜਿਹੜੀ ਚੱਲਦੀ ਠੀਕ ਸੀ, ਤੁਸੀਂ ਘਰ 'ਚ ਕਿਉਂ ਰੋਕ ਲਈ? ਮਾਤਾ ਭਾਨੀ ਨੇ ਗੁਰੂ ਅਮਰਦਾਸ ਕੋਲ ਵਰ ਮੰਗ ਲਿਆ ਵੀ ਗੁਰਿਆਈ ਹੁਣ ਮੇਰੇ ਘਰ 'ਚ ਹੀ ਰਵੇ, ਮੇਰੇ ਪੁੱਤਰ ਪੋਤਰਿਆਂ ਪੜਪੋਤਰਿਆਂ ਵਿੱਚ ਹੀ ਰਵੇ, ਸੋਢੀ ਪਰਿਵਾਰ ਵਿੱਚ ਹੀ ਰਵੇ। ਇਸ ਕਰਕੇ ਗੁਰਿਆਈ ਜਿਹੜੀ ਹੈ ਰੋਕ ਲਈ ਸਾਡੀ ਮਾਤਾ ਨੇ, ਅਤੇ ਗੁਰੂ ਮਹਾਰਾਜ ਗੁਰੂ ਅਮਰਦਾਸ ਨੇ ਬਚਨ ਕੀਤਾ ਸੀ।
ਗੁਰਤਾ ਰਹਿ ਹਮਾਰੇ ਘਰ ਮੈਂ,
ਬੀਬੀ ਭਾਨੀ ਨੇ ਆਖਿਆ ਗੁਰਿਆਈ ਸਾਡੇ ਘਰ ਰਵੇ।
ਅਬ ਨਹਿ ਜਾਵ ਹੈ ਬੰਸ ਅਪਰ ਮੈਂ,
ਹੋਰ ਪਰਿਵਾਰ ਹੋਰ ਜਾਤੀ ਵਿੱਚ ਹੋਰ ਬੰਸ ਵਿੱਚ ਨਾ ਜਾਵੇ।
ਚਲਤਾ ਜਲ ਚਲਤਾ ਤੁਮ ਰੋਕਿਓ,
ਅਤੇ ਚੱਲਦਾ ਹੋਇਆ ਨਦੀ ਦਾ ਜਲ ਮਹਾਰਾਜ ਸਾਹਿਬ ਜੀ ਗੁਰੂ ਅਮਰਦਾਸ ਜੀ ਕਹਿੰਦੇ ਤੂੰ ਰੋਕ ਲਿਆ ਭਾਨੀ, ਤੂੰ ਚੱਲਦਾ ਹੋਇਆ ਪਾਣੀ ਰੋਕ ਲਿਆ, ਦਰਿਆ ਦਾ ਰੋਕੀਦਾ ਨਹੀਂ ਹੁੰਦਾ। ਹਾਂਜੀ,
ਹੋਏ ਹੈ ਸੰਕਟ ਏਵ ਬਿਲੋਕਿਓ,
ਇਹਦਾ ਬੜਾ ਭਾਰੀ ਸੰਕਟ ਹੋਵੇਗਾ, ਕਸ਼ਟ ਹੋਵੇਗਾ, ਤੁਹਾਨੂੰ ਦੁੱਖ ਸਹਿਣਾ ਪਵੇਗਾ।
ਸੋ ਅਬ ਫੁਰ ਹੈ ਕਰਹਿ ਹਮ ਸਾਚੇ,
ਸੋ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਬਚਨ ਵੀ ਪੂਰੇ ਹੋਣੇ, ਅਤੇ ਨਾਲੇ ਗੁਰੂ ਨਾਨਕ ਦੇਵ ਜੀ ਬਾਬਰ ਬਾਦਸ਼ਾਹ ਨੂੰ ਕਿਹਾ ਸੀ ਵੀ ਅਸੀਂ ਤੈਨੂੰ ਸੱਤ ਪੁਸਤਾਂ ਦਾ ਰਾਜ ਦੇ ਰਹੇ ਹਾਂ, ਜਿੰਨਾ ਚਿਰ ਤੁਹਾਡੇ ਪੁੱਤਰ ਪੋਤਰੇ ਪੜਪੋਤਰੇ ਗੁਰੂ ਘਰ ਦੇ ਸਤਿਕਾਰ ਵਿੱਚ ਜੁੜ ਕੇ ਰਹਿਣਗੇ, ਤਾਬੇਦਾਰੀ ਕਰਨਗੇ, ਰਾਜ ਰਹੇਗਾ। ਜਦੋਂ ਗੁਰੂ ਘਰ ਦਾ ਸਨਮਾਨ ਘੱਟ ਕਰੋਗੇ, ਬੇਅਦਬੀ ਕਰੋਗੇ, ਤੁਹਾਡਾ ਰਾਜ ਖਤਮ ਹੋ ਜਾਏਗਾ, ਫਿਰ ਅਸੀਂ ਇਹ ਰਾਜ ਆਪਣੇ ਖਾਲਸੇ ਨੂੰ ਲੈ ਕੇ ਦੇਵਾਂਗੇ। ਤੋ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਵੀ ਸਮਾਂ ਆ ਰਿਹਾ ਅੱਗੇ ਅੱਗੇ, ਇਹਨਾਂ ਪਾਤਸ਼ਾਹਾਂ ਨੂੰ ਮੁਗਲਾਂ ਨੂੰ ਝੂਠੇ ਪਾਉਣਾ ਹੈ, ਤਾਂ ਹੀ ਇਹਨਾਂ ਕੋਲੋਂ ਰਾਜ ਖੋਹ ਕੇ ਆਪਣੇ ਸਿੱਖਾਂ ਨੂੰ ਦੇਵਾਂਗੇ। ਸੋ ਪਹਿਲੀ ਸ਼ਹੀਦੀ ਸਾਡੀ ਹੋਵੇਗੀ। ਹਾਂਜੀ,
ਸਮੇਂ ਨਿਕਟ ਤੇ ਤਨ ਨਹਿ ਬਾਚੇ,
ਔਰ ਅਸੀਂ ਸਮਾਂ ਨੇੜੇ ਆ ਗਿਆ, ਭਾਈ ਅਰਥਮਲ ਜੀ ਤੁਸੀਂ ਸਾਡੇ ਭਰਾ ਹੋ, ਤੁਹਾਨੂੰ ਅਸੀਂ ਦੱਸ ਰਹੇ ਹਾਂ, ਸਰੀਰ ਸਾਡਾ ਹੁਣ 2-4 ਦਿਨਾਂ 'ਚ ਸਮਾਪਤ ਹੋ ਜਾਣਾ, ਇਹ ਹੁਣ ਲੰਮਾ ਸਮਾਂ ਸਾਡਾ ਸਰੀਰ ਨਹੀਂ ਰਹਿਣਾ। ਹਾਂਜੀ,
ਸੋ ਸਭ ਕਾਰਨ ਆਏ ਮਿਲੇ ਹੈ,
ਉਹ ਸਾਰੇ ਕਾਰਨ ਬਣ ਗਏ ਹਨ, ਸਾਰੇ ਬਹਾਨੇ ਬਣ ਗਏ ਹਨ, ਸਾਡੀ ਸ਼ਹੀਦੀ ਦਾ ਸਮਾਂ ਆ ਗਿਆ ਹੈ। ਹਾਂਜੀ,
ਅਬ ਤਨ ਤਿਆਗਨ ਲਖਿਓ ਭਲੇ ਹੈ,
ਅਸੀਂ ਹੁਣ ਪੰਜ ਭੂਤਕ ਸਰੀਰ ਨੂੰ ਤਿਆਗਣ ਵਿੱਚ ਹੀ ਪਰਮੇਸ਼ੁਰ ਦਾ ਭਾਣਾ ਮੰਨ ਕੇ ਭਲਾ ਸਮਝਾਂਗੇ। ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ।
ਸੁਨਤ ਅਰਥ ਮਲ ਸ਼ੋਕ ਬਿਸਾਲਾ,
ਗੁਰੂ ਅਰਜਨ ਦੇਵ ਜੀ ਦੇ ਬਚਨ ਬਾਬੇ ਅਰਥ ਮਲ ਜੀ ਨੇ ਸੁਣੇ ਨਾ, ਤਾਂ ਇੱਕਦਮ ਇੱਦਾਂ ਹੋਇਆ ਜਿਵੇਂ ਕਾਲਜ ਦੇ ਵਿੱਚ ਕਿਸੇ ਨੇ ਛੁਰਾ ਮਾਰ ਦਿੱਤਾ ਹੋਵੇ, ਇੰਨਾ ਭਾਰੀ ਦੁੱਖ ਹੋਇਆ, ਸ਼ੋਕ ਵਿੱਚ ਡੁੱਬ ਗਏ। ਇਹ ਗੱਲ ਜਿਹੜੀ ਸੀ ਬੜੀ ਅਸਹਿ ਸੀ, ਮਹਾਰਾਜ ਨਾਲ ਬਾਬਾ ਅਰਥਮਲ ਜੀ ਦਾ ਪ੍ਰੇਮ ਵੀ ਬੜਾ ਸੀ, ਅਤੇ ਮਹਾਰਾਜ ਨੂੰ ਤਾਂ ਸਾਰੀ ਦੁਨੀਆ ਹੀ ਪ੍ਰੇਮ ਕਰਦੀ, ਸਾਰਾ ਸੰਸਾਰ ਹੀ ਪ੍ਰੇਮ ਕਰਦਾ ਸੀ। ਮਹਾਰਾਜ ਦਾ ਵਿਛੋੜਾ ਕਿਸੇ ਸਿੱਖ ਕੋਲੋਂ ਵੀ ਨਹੀਂ ਸਿੱਸਿਆ ਜਾਣਾ, ਅਤੇ ਬਾਬਾ ਅਰਥਮਲ ਜੀ ਨੂੰ ਮਹਾਰਾਜ ਨੇ ਪਹਿਲਾਂ ਹੀ ਦੱਸਤਾ ਵੀ ਅਸੀਂ ਹੁਣ ਚੱਲੇ ਹਾਂ, ਸਾਡੀ ਸ਼ਹੀਦੀ ਦਾ ਸਮਾਂ ਆ ਗਿਆ। ਸੁਣ ਕੇ ਬਾਬਾ ਅਰਥਮਲ ਜੀ ਬੜੇ ਸ਼ੋਕ ਵਿੱਚ ਡੁੱਬ ਗਏ।
ਰੋਚਰ ਬਿਲੋਚਨ ਤੇ ਜਲ ਡਾਲਾ,
ਬਾਬਾ ਅਰਥਮਲ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ, ਉਹਨਾਂ ਦਾ ਰੋਣਾ ਹੀ ਨਹੀਂ ਰੁਕਦਾ। ਬੜੇ ਬੈਰਾਗ ਵਿੱਚ ਆ ਕੇ ਬਾਬਾ ਅਰਥਮਲ ਜੀ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਨਾਲ ਬਚਨ ਕਰਦੇ ਹਨ।
ਹੇ ਪ੍ਰਭ ਤੁਮ ਅਲੇਪ ਸਭ ਸਮੇਂ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਜੀਓ, ਸਤਿਗੁਰੂ ਜੀਓ, ਆਪ ਜੀ ਤਾਂ ਹਰ ਸਮੇਂ ਹੀ ਨਿਰਲੇਪ ਹੋ, ਸਰੀਰ ਹੋਵੇ ਤਾਂ ਵੀ, ਸਰੀਰ ਨਾ ਵੀ ਹੋਵੇ ਤਾਂ ਵੀ ਤੁਸੀਂ ਜੋਤ ਰੂਪ ਹੀ ਹੋ। ਜੋਤ ਨੂੰ ਕੋਈ ਫਰਕ ਨਹੀਂ ਪੈਂਦਾ, ਨਾ ਜੋਤ ਜੰਮਦੀ ਹੈ, ਨਾ ਜੋਤ ਮਰਦੀ ਹੈ, ਨਾ ਜੋਤ ਆਉਂਦੀ ਹੈ, ਨਾ ਜੋਤ ਜਾਂਦੀ ਹੈ। ਤੁਸੀਂ ਜੋਤ ਸਰੂਪ ਹੋ ਮਹਾਰਾਜ, ਨਿਰਲੇਪ ਹੋ ਮਾਇਆ ਤੋਂ। ਨਾ ਤੁਹਾਨੂੰ ਸਰੀਰ ਦੇ ਹੋਣ ਦਾ ਫਰਕ ਹੈ, ਲੇਪ ਹੈ, ਅਤੇ ਨਾ ਸਰੀਰ ਦੇ ਨਾ ਹੋਣ ਦਾ ਕੋਈ ਫਰਕ ਹੈ। ਹਾਂਜੀ,
ਦਰਸ ਲਾਭ ਸੁਖ ਜੋ ਵੱਡ ਹਮੇ।
ਪਰ ਫਿਰ ਵੀ ਗੁਰੂ ਜੀ, ਤੁਹਾਡੇ ਸਰੀਰ ਦੇ ਹੋਣ ਦਾ ਸਾਨੂੰ ਲਾਭ ਹੈ, ਤੁਹਾਨੂੰ ਕੋਈ ਫਾਇਦਾ ਨਹੀਂ, ਕੋਈ ਨੁਕਸਾਨ ਨਹੀਂ। ਪਰ ਸਾਨੂੰ ਫਾਇਦਾ ਹੈ, ਸਾਨੂੰ ਤੁਹਾਡੇ ਦਰਸ਼ਨ ਹੁੰਦੇ, ਦਰਸ਼ਨਾਂ ਦਾ ਲਾਭ ਸੰਗਤ ਨੂੰ ਹੈ। ਗੁਰੂ ਸਾਹਿਬ ਜੀ ਆਪ ਦੇ ਦਰਸ਼ਨ ਕਰ ਕਰਕੇ ਸੰਗਤਾਂ ਜਿਉਂਦੀਆਂ ਨੇ। ਜਦੋਂ ਤੁਸੀਂ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾਓਗੇ, ਫਿਰ ਤੁਹਾਡੇ ਦਰਸ਼ਨ ਨਹੀਂ ਹੋਣਗੇ, ਅਤੇ ਉਦੋਂ ਸਾਡੇ ਕੋਲੋਂ ਉਹ ਸਮਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਗੁਜ਼ਾਰਨਾ ਔਖਾ ਹੋ ਜਾਏਗਾ।
ਸਿੱਖ ਸੰਗਤ ਸਭ ਰਹਿ ਬੇਸੂਰਤ।
ਮਹਾਰਾਜ, ਸਿੱਖ ਸੰਗਤਾਂ ਫਿਰ ਝੂਰਦੀਆਂ ਰਹਿਣਗੀਆਂ, ਰੋਇਆ ਕਰਨਗੀਆਂ, ਵਿਸੂਰਿਆ ਕਰਨਗੀਆਂ। ਆਪ ਜੀ ਨੂੰ ਯਾਦ ਕਰ ਕਰਕੇ ਸੰਗਤਾਂ ਮਹਾਰਾਜ ਜੀ ਬੈਰਾਗ ਕਰਿਆ ਕਰਨਗੀਆਂ।
ਕਰਤ ਪ੍ਰੇਮ ਹੇਰਤ ਤੁਮ ਮੂਰਤ।
ਸੱਚੇ ਪਾਤਸ਼ਾਹ ਸਭ ਸਿੱਖ ਤੁਹਾਡੇ ਨਾਲ ਪ੍ਰੇਮ ਕਰਦੇ ਨੇ, ਤੁਹਾਡੀ ਸੋਹਣੀ ਸੁੰਦਰ ਮੂਰਤ ਨੂੰ ਵੇਖ ਵੇਖ ਕੇ ਸਿੱਖ ਜਿਉਂਦੇ ਨੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੁਹਾਡੇ ਦਰਸ਼ਨ ਕਰ ਕਰਕੇ ਤਾਂ ਮਹਾਰਾਜ ਅਸੀਂ ਜਿਉਂਦੇ ਹਾਂ, ਅਤੇ ਜੇ ਤੁਸੀਂ ਸਾਥੋਂ ਓਹਲੇ ਹੋ ਗਏ, ਸਾਡੇ ਤੋਂ ਤੁਸੀਂ ਪਰਦਾ ਕਰ ਲਿਆ, ਫਿਰ ਅਸੀਂ ਕੀ ਕਰਾਂਗੇ।
ਕਰੋ ਅਨੇਕ ਨ ਕੋ ਕਲਿਆਣ।
ਮਹਾਰਾਜ, ਤੁਸੀਂ ਦਰਸ਼ਨ ਦੇ ਕੇ ਹੀ ਲੱਖਾਂ ਦਾ ਭਲਾ ਕਰ ਦਿੰਦੇ ਹੋ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਪੂਰਨ ਸਾਧੂ ਮਹਾਂਪੁਰਸ਼ ਬ੍ਰਹਮ ਗਿਆਨੀ ਦੇ ਨਾਲ ਰਹਿ ਕੇ ਕੋਈ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ, ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ। ਪੂਰਨ ਸਾਧੂ ਦੀ ਨਿਸ਼ਾਨੀ ਹੈ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਰਾਜ, ਤੁਹਾਡੇ ਦਰਸ਼ਨ ਕਰਕੇ ਸਾਡਾ ਭਲਾ ਹੋ ਰਿਹਾ, ਲੱਖਾਂ ਸੰਗਤਾਂ ਦਾ ਭਲਾ ਹੋ ਰਿਹਾ, ਅਤੇ ਤੁਸੀਂ ਜਦੋਂ ਮਹਾਰਾਜ ਪਰਦਾ ਕਰ ਜਾਓਗੇ, ਦਰਸ਼ਨ ਤੁਹਾਡੇ ਦੁਰਲੱਭ ਹੋ ਜਾਣਗੇ, ਫਿਰ ਇਹ ਸੰਗਤਾਂ ਦਾ ਭਲਾ ਕਿਵੇਂ ਹੋਵੇਗਾ। ਹਾਂਜੀ,
ਪਰਉਪਕਾਰੀ ਸਦਾ ਮਹਾਨ।
ਮਹਾਰਾਜ, ਆਪ ਜੀ ਪਰਉਪਕਾਰੀ ਹੋ, ਸਦਾ ਹੀ ਮਹਾਨ ਪਰਉਪਕਾਰੀ ਹੋ।
ਤੁਰਕ ਯੁਕਤ ਚੰਦੂ ਦੁਖ ਪਾਵੈ।
ਮਹਾਰਾਜ, ਚੰਦੂ ਦੁਸ਼ਟ ਅਤੇ ਤੁਰਕ ਜਿਹੜੇ ਨੇ, ਇਹ ਗੁਰੂ ਘਰ ਨੂੰ ਵੇਖਣਾ ਨਹੀਂ ਚਾਹੁੰਦੇ। ਜਿਵੇਂ ਉੱਲੂਆਂ ਨੂੰ ਹਨੇਰਾ ਚੰਗਾ ਲੱਗਦਾ, ਉੱਲੂਆਂ ਨੂੰ ਸੂਰਜ ਨਹੀਂ ਚੰਗਾ ਲੱਗਦਾ, ਉੱਲੂ ਸੂਰਜ ਨੂੰ ਵੇਖ ਕੇ ਅੰਨੇ ਹੁੰਦੇ ਹੈ, ਇਹ ਅੰਨੇ ਚੰਦੂ ਵਰਗੇ ਜਿਹੜੇ ਹਨ, ਇਹ ਦੁਖੀ ਹੋ ਰਹੇ ਨੇ। ਇਹਨਾਂ ਨੇ ਬੇਅੰਤ ਸੰਗਤਾਂ ਦੀਆਂ ਦੁਰ ਅਸੀਸਾਂ, ਬਦ ਅਸੀਸਾਂ ਲੈਣੀਆਂ ਨੇ। ਹਾਂਜੀ,
ਹਰਖ ਧਰਤ ਔਰ ਬਿਖ ਕੋ ਖਾਵੈ।
ਇਹ ਜ਼ਹਿਰ ਖਾ ਰਹੇ ਨੇ ਅਤੇ ਖੁਸ਼ ਹੋ ਰਹੇ ਨੇ। ਇਹ ਜਿਹੜਾ ਤੁਹਾਨੂੰ, ਤੁਹਾਡੇ 'ਤੇ ਝੂਠੀਆਂ ਊਜਾਂ ਲਾ ਰਹੇ ਨੇ, ਝੂਠੇ ਦੋਸ਼ ਲਾ ਰਹੇ ਨੇ, ਤੁਹਾਨੂੰ ਸ਼ਹੀਦ ਕਰਨ ਦੀਆਂ ਪਾਲਸੀਆਂ ਬਣਾ ਰਹੇ ਨੇ, ਇਹ ਸਕੀਮਾਂ ਘੜ ਰਹੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਹਿਰ ਖਾ ਰਹੇ ਨੇ ਤਾਂ, ਅਤੇ ਖੁਸ਼ ਹੋ ਰਹੇ ਨੇ। ਕਿੱਡਾ ਮੂਰਖ ਬੰਦਾ ਹੋਏਗਾ ਜ਼ਹਿਰ ਖਾ ਕੇ ਖੁਸ਼ ਹੋ ਰਿਹਾ ਹੋਵੇ, ਇਹ ਨਹੀਂ ਪਤਾ ਵੀ ਜ਼ਹਿਰ ਨੇ ਤਾਂ ਮਾਰ ਦੇਣਾ, ਸੱਤਿਆਨਾਸ਼ ਹੋ ਜਾਣਾ ਇਹਨਾਂ ਮੁਗਲਾਂ ਦਾ, ਇਹਨਾਂ ਜ਼ਾਲਮਾਂ ਦਾ, ਤੁਰਕਾਂ ਦਾ ਰਾਜ ਹੀ ਖਤਮ ਹੋ ਜਾਣਾ। ਸਤਿਗੁਰੂ ਜੀ, ਹਾਂਜੀ,
ਜਬ ਘੱਟ ਅੰਤਰ ਪਹੁੰਚ ਹੈ ਜਾਈ।
ਮੂੰਹ 'ਚ ਪਾਇਆ ਜ਼ਹਿਰ ਭਾਵੇਂ ਪਤਾ ਨਾ ਦੇਵੇ, ਜਦੋਂ ਜ਼ਹਿਰ ਅੰਦਰ ਜਾਂਦਾ ਫਿਰ ਬੜੀ ਤਬਾਹੀ ਮਚਾਉਂਦਾ, ਫਿਰ ਦੱਸਦਾ ਵੀ ਮੈਂ ਕੀ ਚੀਜ਼ ਹਾਂ, ਫਿਰ ਸਾੜ ਦਿੰਦਾ ਅੰਦਰੋਂ, ਫਿਰ ਮੌਤ ਹੁੰਦੀ ਹੈ, ਭਿਆਨਕ ਨਤੀਜੇ ਹੁੰਦੇ ਹਨ ਉਸਦੇ। ਹਾਂਜੀ,
ਸੁੱਖ ਹੈ ਅੰਗ ਪ੍ਰਾਣ ਬਿਨਸਾਈ।
ਫਿਰ ਸਰੀਰ ਦੇ ਅੰਗ ਜਿਹੜੇ ਨੇ ਉਹ ਸੁਕਾ ਦਿੰਦਾ, ਪ੍ਰਾਣਾਂ ਨੂੰ ਖੁਸ਼ ਕਰ ਦਿੰਦਾ, ਫਿਰ ਪ੍ਰਾਣ ਨਿਕਲ ਜਾਂਦੇ ਨੇ, ਜ਼ਹਿਰ ਫਿਰ ਮੌਤ ਦਾ ਕਾਰਨ ਬਣ ਜਾਂਦਾ। ਹਾਂਜੀ,
ਤੈਸੇ ਅਬ ਇਹ ਨਾਹੇ ਨਾ ਜਨ ਹੈ।
ਮਹਾਰਾਜ, ਹੁਣ ਤਾਂ ਇਹ ਮਿੱਠਾ ਸਮਝ ਕੇ ਖਾ ਰਹੇ ਨੇ, ਤੁਹਾਨੂੰ ਮਾਰ ਕੇ ਸ਼ਹੀਦ ਕਰਕੇ ਇਹ ਸਮਝਦੇ ਆ ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਪਰ ਇਹਨਾਂ ਨੂੰ ਪਤਾ ਨਹੀਂ ਤੁਹਾਡੀ ਸ਼ਹੀਦੀ ਇਹਨਾਂ ਦੇ ਕਫਨ 'ਚ ਕਿੱਲ ਗੜ ਦੇਗੀ, ਤੁਹਾਡੀ ਸ਼ਹੀਦੀ ਇਹਨਾਂ ਦੀ ਮੌਤ ਦੇ ਦਸਖਤ ਕਰ ਦੇਗੀ, ਸਾਈਨ ਕਰ ਦੇਗੀ ਵੀ ਇਹ ਮਰਨਗੇ ਸਾਰੇ। ਹੁਣ ਤੁਸੀਂ ਤਾਂ ਅਮਰ ਹੋ, ਤੁਹਾਨੂੰ ਤਾਂ ਨਹੀਂ ਕੋਈ ਮਾਰ ਸਕਦਾ, ਪਰ ਇਹ ਮਰ ਜਾਣਗੇ। ਹਾਂਜੀ,
ਸੰਗ ਨਿਰਵੈਰ ਵੈਰ ਜੋ ਠਨ ਹੈ,
ਨਿਰਵੈਰਾਂ ਨਾਲ ਜੇ ਵੈਰ ਚਾਹੀਦਾ ਆਪਣੇ ਘਰ ਲੁਕੀ ਲਾਵੇ। ਜਿਹੜਾ ਬੰਦਾ ਨਿਰਵੈਰਾਂ ਮਹਾਂਪੁਰਸ਼ਾਂ ਨਾਲ ਵੈਰ ਕਰਦਾ ਨਾ, ਆਪਣੇ ਘਰ ਨੂੰ ਅੱਗ ਲਾ ਲੈਂਦਾ। ਇਹ ਤੁਹਾਡੇ ਨਾਲ ਵੈਰ ਕਰਕੇ ਆਪਣੀ ਹਕੂਮਤ ਨੂੰ, ਆਪਣੇ ਰਾਜ ਭਾਗ ਨੂੰ ਅੱਗ ਲਾ ਰਹੇ ਨੇ ਗੁਰੂ ਜੀ।
ਆਪਦ ਪਰ ਹੈ ਇਨਹੋ ਪਰ ਜਬ,
ਜਦੋਂ ਇਹਨਾਂ ਦੇ ਮੁਸੀਬਤ ਪਏਗੇ, ਇਹਨਾਂ ਦੀ ਹਕੂਮਤ ਦੀਆਂ ਜੜ੍ਹਾਂ ਹਿੱਲ ਜਾਣਗੀਆਂ, ਇਹਨਾਂ ਦੀ ਹਕੂਮਤ ਖਤਮ ਹੋ ਜਾਏਗੀ ਮਹਾਰਾਜ, ਉਦੋਂ ਪਤਾ ਲੱਗੇਗਾ ਸਾਧ ਸੰਗਤ ਜੀ, ਜਦੋਂ ਇਹਨਾਂ ਦੇ ਜ਼ੁਲਮ ਦੀਆਂ ਹੱਦਾਂ ਮੁੱਕੀਆਂ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਕੰਮ ਸ਼ੁਰੂ ਹੋਇਆ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਭਾਈ ਮਤੀ ਦਾਸ ਆਰੇ ਨਾਲ ਚੀਰੇ ਗਏ, ਭਾਈ ਸਤੀ ਦਾਸ ਰੂਈ 'ਚ ਲਪੇਟ ਕੇ ਸਾੜੇ ਗਏ, ਭਾਈ ਦਿਆਲੇ ਨੂੰ ਦੇਗ 'ਚ ਉਬਾਲਿਆ ਗਿਆ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਿਆ ਗਿਆ, ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟੇ, ਭਾਈ ਤਾਰੂ ਸਿੰਘ ਦੀ ਖੋਪਰੀ ਲਾਈ। ਇਹ ਤਾਂ ਮੇਨ ਨੇ ਨਾ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ 'ਚ ਸਿੰਘ ਸ਼ਹੀਦ ਕੀਤੇ, ਬਹੁਤ ਜ਼ਿਆਦਾ ਇਹਨਾਂ ਨੇ ਜ਼ੁਲਮ ਕੀਤੇ। ਫਿਰ ਇਹਨਾਂ ਦਾ ਰਾਜ ਭਾਗ ਖਤਮ ਹੋਇਆ, ਖਤਮ ਹੀ ਹੋ ਗਿਆ, ਫਿਰ ਇਹ ਕਿਤੇ ਲੱਭੇ ਹੀ ਨਹੀਂ। ਅੱਜ ਪਿੱਛੇ ਜੀ, ਅੱਜ ਤੋਂ 15-16 ਸਾਲ ਪਹਿਲਾਂ ਅਖਬਾਰ ਵਿੱਚ ਛਪਿਆ ਸੀ, ਕਲਕੱਤੇ ਦੇ ਵਿੱਚ ਇੱਕ ਚਾਹ ਵੇਚਣ ਵਾਲੀ ਬੇਗਮ ਨੇ, ਮੁਸਲਮਾਨੀ ਨੇ ਦੱਸਿਆ ਸੀ, ਅਤੇ ਉਹਨੇ ਸਿੱਖ ਕੌਮ ਤੋਂ ਮਾਫ਼ੀ ਮੰਗੀ ਸੀ ਚਾਹ ਦੀ ਰੇਹੜੀ ਕਰਦੀ। ਉਹਨੇ ਦੱਸਿਆ ਸੀ, ਮੈਂ ਔਰੰਗਜ਼ੇਬ ਦੀ ਔਲਾਦ ਵਿੱਚੋਂ ਹਾਂ, ਔਰੰਗਜ਼ੇਬ ਮੁਗਲਾਂ ਦੀ ਖਾਨਦਾਨੀ ਦੀ ਮੈਂ ਵਾਰਸ ਹਾਂ, ਪਰ ਅੱਜ ਇੰਨੀ ਗਰੀਬੀ ਹੈ ਵੀ ਚਾਹ ਵੇਚ ਕੇ ਰੇਹੜੀ ਲਾ ਕੇ ਅਤੇ ਗੁਜ਼ਾਰਾ ਕਰਦੇ ਹਾਂ, ਬੱਚੇ ਰੋਟੀ ਖਾਣ ਜੋਗੀ ਕੋਈ ਨਹੀਂ। ਕਿਤੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਪਰਿਵਾਰ ਦਾ ਇਹ ਹਾਲ ਹੋਵੇਗਾ? ਉਹ ਕੀਤਾ ਕਿਸ ਨੇ? ਉਹਨਾਂ ਦੇ ਪਾਪਾਂ ਨੇ, ਜ਼ੁਲਮਾਂ ਨੇ, ਜਿਹੜੇ ਉਹਨਾਂ ਨੇ ਜ਼ੁਲਮ ਕੀਤੇ ਉਹਨਾਂ ਦੀਆਂ ਪੀੜ੍ਹੀਆਂ ਭੋਗ ਰਹੀਆਂ ਨੇ। ਹਾਂਜੀ,
ਇਸ ਫਲ ਕੋ ਪਾਵਹੇਂਗੇ ਤਬਾ,
ਇਹਦਾ ਫਲ ਉਦੋਂ ਪਾਉਣਗੇ
ਜੋ ਕਰਤੇ ਨੇ ਕਾਰਨ ਕਰਨੇ।
ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਪਰਮੇਸ਼ੁਰ ਨੇ ਕਾਰਨ ਕਰਨਾ ਹੁੰਦਾ, ਜੋ ਵਾਹਿਗੁਰੂ ਨੇ ਇਸ ਦੁਨੀਆ 'ਚ ਬਣਾਉਣਾ ਹੁੰਦਾ, ਹੁਣ ਪਤਾ ਨਹੀਂ ਸਾਨੂੰ ਅੱਗੇ ਕੀ ਹੋਣਾ, ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕੀ ਹੋ ਜਾਣਾ, ਕਿਸੇ ਨੂੰ ਨਹੀਂ ਪਤਾ, ਪਰਮੇਸ਼ੁਰ ਨੂੰ ਪਤਾ। ਪਰਮੇਸ਼ੁਰ ਨੇ ਜੋ ਵੀ ਕੁਝ ਕਰਨਾ ਹੈ
ਸੋ ਸਭ ਤੇ ਕਾਰਜ ਹੈ ਸਰ ਨੇ,
ਉਹ ਸਭ ਕੁਝ ਪਰਮੇਸ਼ੁਰ ਵਾਹਿਗੁਰੂ ਜੀ ਨੇ ਆਪ ਹੀ ਬਣਾ ਦੇਣਾ। ਬੰਦਾ ਵੀ ਉਹੋ ਜਿਹੇ ਕੰਮ ਕਰਨ ਲੱਗ ਜਾਂਦਾ, ਵਾਹਿਗੁਰੂ ਬੰਦੇ ਕੋਲੋਂ ਹੀ ਕਰਾਉਂਦਾ, ਜੇ ਉਹਨੂੰ ਉੱਪਰ ਚੜ੍ਹਾਉਣਾ ਤਾਂ ਉੱਦਾਂ ਦੇ ਕੰਮ ਕਰਾਏਗਾ, ਉਹ ਵੱਡੇ ਵਧੀਆ ਕੰਮ ਕਰੇਗਾ, ਉੱਪਰ ਚਲਾ ਜਾਏਗਾ, ਥੱਲੇ ਸੁੱਟਣਾ ਮਾੜੇ ਕੰਮ ਕਰਾਏਗਾ। ਜੇ ਕੋ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਜਦੋਂ ਕਿਸੇ ਨੂੰ ਮਾਰਨਾ ਹੁੰਦਾ ਉਹਦੀ ਚੰਗਿਆਈਆਂ ਖੋਹ ਲੈਂਦਾ, ਉਹ ਬੁਰਿਆਈਆਂ ਦੇ ਦਿੰਦਾ, ਉਹ ਬੁਰਿਆਈਆਂ ਉਹਨੂੰ ਲੈ ਬਹਿੰਦੀਆਂ ਨੇ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਵਿਨਾਸ਼ ਦਾ ਸਮਾਂ ਹੁੰਦਾ, ਬੁੱਧੀ ਵਿਪਰੀਤ ਹੋ ਜਾਂਦੀ ਹੈ। ਹਾਂਜੀ,
ਅਬ ਚਲ ਨੀਵ ਰੱਖੀ ਗੁਰੂ ਨਾਨਕ।
ਬਾਬਾ ਅਰਥਮਲ ਜੀ ਕਹਿੰਦੇ ਹਨ, ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਹਿਲ ਹੈ, ਇਹਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ। ਅਬ ਚਲ ਨੀਵ ਰੱਖੀ ਗੁਰੂ ਨਾਨਕ, ਗੁਰੂ ਨਾਨਕ ਨੇ ਅਬ ਚਲ ਨੀਂਹ ਰੱਖੀ ਹੈ, ਇਹ ਨਹੀਂ ਹਲ ਹਿੱਲ ਸਕਦੀ, ਇਹ ਸਿੱਖੀ ਦਾ ਮਹਿਲ ਨਹੀਂ ਖਤਮ ਹੋ ਸਕਦਾ, ਜਿਹੜੇ ਇਸ ਮਹਿਲ ਨੂੰ ਢਾਣਗੇ ਉਹ ਆਪ ਹੀ ਖਤਮ ਹੋ ਜਾਣਗੇ। ਹਾਂਜੀ,
ਪਚ ਹੈ ਨਿੰਦਕ ਦੁਸ਼ਟ ਅਚਾਨਕ,
ਉਹ ਦੁਸ਼ਟ ਨਿੰਦਕ ਅਚਾਨਕ ਹੀ ਪਚ ਪਚ ਕੇ ਮਰਨਗੇ, ਉਹਨਾਂ ਦਾ ਨਾਸ ਹੋਵੇਗਾ। ਹਾਂਜੀ,
ਬਹੁਰ ਅਰਥਮਲ ਜੋਰੇ ਹੱਥ,
ਫਿਰ ਬਾਬੇ ਅਰਥਮਲ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਹੱਥ ਜੋੜ ਲਏ।
ਸੁਣੋ ਬਿਨੈ ਸ਼੍ਰੀ ਅਰਜਨ ਨਾਥ,
ਅਤੇ ਬੇਨਤੀ ਕੀਤੀ, ਹੇ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ। ਹਾਂਜੀ,
ਮਮ ਕਾਇਆ ਹੈ ਆਪ ਅਗਾਰੀ।
ਮਹਾਰਾਜ, ਇਹ ਮੇਰਾ ਸਰੀਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇਹ ਮੇਰਾ ਸਰੀਰ ਨਹੀਂ, ਇਹ ਤੁਹਾਡਾ ਹੀ ਹੈ, ਸਭ ਕੁਝ ਤੁਹਾਡਾ ਹੀ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲੱਗਾ ਮੇਰਾ। ਮੇਰਾ ਤਾਂ ਕੁਝ ਵੀ ਨਹੀਂ ਸਤਿਗੁਰੂ ਜੀ, ਇਹ ਸਰੀਰ ਵੀ ਆਪ ਜੀ ਦਾ ਹੈ।
ਤਜ ਕਰ ਦਿਓ ਜਰ ਤੁਰਕ ਅਖਾਰੀ।
ਮਹਾਰਾਜ, ਇਸ ਸਰੀਰ ਨੂੰ ਲਾ ਦਿਓ ਸੇਵਾ 'ਚ। ਇਹ ਸਰੀਰ ਨੂੰ ਮਹਾਰਾਜ ਸ਼ਹੀਦੀ ਪਾਉਣ ਲਈ ਹੁਕਮ ਦੇ ਦਿਓ। ਆਪ ਜੀ ਆਪਣਾ ਸਰੀਰ ਨਾ ਵਰਤੋ, ਇਹ ਸਰੀਰ ਤੁਹਾਡਾ ਹੀ ਹੈ, ਇਹਨੂੰ ਲਾ ਲਓ ਸੇਵਾ 'ਚ। ਇਹਨੂੰ ਤਿਆਗ ਕੇ ਤੁਰਕਾਂ ਦੀਆਂ ਜੜ੍ਹਾਂ ਪੁੱਟ ਦਿਓ। ਤੁਰਕਾਂ ਦੀਆਂ ਜੜ੍ਹਾਂ ਹੀ ਪੁੱਟਣੀਆਂ। ਤੁਸੀਂ ਆਪਣੇ ਸਰੀਰ ਨੂੰ ਕਿਉਂ ਮਹਾਰਾਜ ਕੁਰਬਾਨ ਕਰਦੇ ਹੋ? ਇਹ ਸਰੀਰ, ਇਹ ਵੀ ਤਾਂ ਤੁਹਾਡਾ, ਤੁਹਾਡੇ ਸੇਵਕ ਦਾ, ਤੁਹਾਡੇ ਭਾਈ ਦਾ, ਇਹਨੂੰ ਲਾ ਲਓ ਆਪਣੀ ਸੇਵਾ ਵਿੱਚ। ਹਾਂਜੀ,
ਤੁਮ ਬਿਨ ਜਗ ਮੈਂ ਰਹਿਣ ਨਾ ਭਾਵੈ।
ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਮੈਨੂੰ ਇਹ ਦੁਨੀਆਂ ਚੰਗੀ ਨਹੀਂ ਲੱਗਦੀ, ਤੁਹਾਡੇ ਤੋਂ ਬਿਨਾਂ ਇਹ ਸੰਸਾਰ 'ਚ ਰਹਿਣਾ ਪਸੰਦ ਨਹੀਂ ਹੈ। ਹਾਂਜੀ,
ਅਬ ਪਰ ਲੋਕ ਚਲਨ ਬਨ ਆਵੈ।
ਹੁਣ ਮੇਰਾ ਆਪਣਾ ਜੀ ਕਰਦਾ ਕਿ ਮੈਂ ਤੁਹਾਡੇ ਤੋਂ ਪਹਿਲਾਂ ਸਰੀਰ ਤਿਆਗ ਦਿਆਂ। ਮਹਾਰਾਜ, ਮੈਂ ਵੀ ਇਹ ਸਰੀਰ 'ਚ ਨਹੀਂ ਰਹਿਣਾ, ਮੈਂ ਵੀ ਪਰਲੋਕ ਨੂੰ ਚਲਾ ਜਾਵਾਂ। ਇਹ ਸੰਸਾਰ ਤੁਹਾਡੇ ਤੋਂ ਬਿਨਾਂ ਹਨੇਰਾ ਜਿਹਾ ਲੱਗਦਾ। ਮਹਾਰਾਜ, ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਬਚਨ ਆਉਂਦੇ, ਜਿਸ ਪਿਆਰੇ ਸਿਉਨੇ ਹੋ ਤਿਸ ਅੱਗੇ ਮਰ ਚੱਲੀਏ। ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਈਏ। ਆਖੋ ਸ੍ਰੀ ਵਾਹਿਗੁਰੂ। ਤੁਸੀਂ ਸ਼ਹੀਦੀ ਪਾਣੀ ਹੈ, ਮਹਾਰਾਜ ਮੈਂ ਪਹਿਲਾਂ ਜਾਵਾਂ, ਇਹ ਮੇਰੀ ਬੇਨਤੀ ਹੈ। ਹਾਂਜੀ,
ਦੇਹੋ ਆਗਿਆ ਮੈਂ ਕਰੋ ਚਲਾਨਾ।
ਮੈਨੂੰ ਆਗਿਆ ਦਿਓ, ਮੈਂ ਚਲਾਉਣਾ ਕਰ ਜਾਂਦਾ। ਤੁਸੀਂ ਨਾ ਮਹਾਰਾਜ ਖੇਚਲ ਕਰੋ, ਮੈਨੂੰ ਸ਼ਹੀਦੀ ਪਾ ਜਾਣ ਦਿਓ, ਅਤੇ ਮੈਂ ਸ਼ਹੀਦੀ ਪਾ ਕੇ ਮਹਾਰਾਜ ਇਹਨਾਂ ਮੁਗਲਾਂ ਦੀ ਜੜ੍ਹ ਪੁੱਟ ਦਿਆਂ। ਹਾਂਜੀ,
ਆਪ ਰੱਖੋ ਤਨ ਕਾਲ ਮਹਾਨਾ।
ਆਪ ਮਹਾਰਾਜ ਹੋਰ ਲੰਮਾ ਸਮਾਂ ਸਰੀਰ ਨੂੰ ਰੱਖੋ, ਇਸ ਸਰੀਰ ਵਿੱਚ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿਓ। ਹਾਂਜੀ,
ਸ਼੍ਰੀ ਅਰਜਨ ਸੁਣ ਕਰ ਬਚ ਪ੍ਰੇਮ।
ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਆਪਣੇ ਭਾਈ ਦੇ ਬਾਬਾ ਅਰਥਮਾਲ ਦੇ ਬਚਨ ਸੁਣ ਕੇ
ਕਹਿਓ ਰਹੋ ਤੁਮ ਤਨ ਯੁਤ ਛੇਮ।
ਕਹਿਣ ਲੱਗੇ, ਭਰਾ ਜੀ, ਨਹੀਂ, ਜੋ ਹੁਕਮ ਹੈ ਉਹ ਸਾਨੂੰ ਹੀ ਹੈ, ਇਹ ਸ਼ਹੀਦੀ ਸਾਨੂੰ ਪਾਣੀ ਪੈਣੀ ਹੈ, ਤੁਸੀਂ ਅਜੇ ਕੁਝ ਸਮਾਂ ਰਵੋ। ਹਾਂਜੀ,
ਰਹੀ ਆਰਬਲ ਬਾਸੁਰ 40।
40 ਦਿਨ ਤੁਹਾਡੀ ਉਮਰ ਰਹਿੰਦੀ ਹੈ, 40 ਦਿਨ ਤੁਸੀਂ ਸਾਡੇ ਤੋਂ ਬਾਅਦ ਇਸ ਦੁਨੀਆਂ 'ਚ ਰਹਿਣਾ, ਫਿਰ ਤੁਸੀਂ ਵੀ ਚੋਲਾ ਤਿਆਗ ਕੇ ਸਾਡੇ ਕੋਲ ਹੀ ਆ ਜਾਣਾ। ਹਾਂਜੀ,
ਤਬ ਤੁਮ ਕਾਇਆ ਤਜੋ ਸੁਖਾਲੀ।
ਤੁਹਾਡਾ ਹੀ, ਤੁਹਾਡਾ ਸਰੀਰ ਛੁੱਟੇਗਾ, 40 ਦਿਨ ਬਾਅਦ ਸੌਖੇ ਤੁਸੀਂ ਸਰੀਰ ਛੱਡ ਕੇ ਆ ਜਾਓਗੇ। ਹਾਂਜੀ,
ਮਿਲਹੋ ਆਨ ਪਰਲੋਕ ਸੋ ਮੋਹੀ।
ਪਰਲੋਕ ਵਿੱਚ ਸਾਡੇ ਕੋਲ ਆ ਜਾਓਗੇ, ਸਾਨੂੰ ਮਿਲੋਗੇ।
ਨਹਿ ਵਿਯੋਗ ਬਹੁ ਦਿਨ ਕੋ ਹੋਹੀ।
ਬਾਬਾ ਜੀ, ਤੁਹਾਡਾ ਸਾਡਾ ਬਹੁਤ ਦਿਨ ਦਾ ਵਿਛੋੜਾ ਨਹੀਂ, ਲੰਮਾ ਵਿਛੋੜਾ ਨਹੀਂ, 40 ਦਿਨ ਦਾ ਫਰਕ ਪੈਣਾ। ਤੁਸੀਂ ਸਾਡੇ ਤੋਂ ਬਾਅਦ 40 ਦਿਨ ਇਹ ਸਰੀਰ ਛੱਡੋਗੇ ਅਤੇ ਸਾਡੇ ਕੋਲ ਆ ਜਾਓਗੇ।
ਇਮਦਾ ਧੀਰਜ ਰੱਖਿਓ ਪਾਸੀ।
ਇੱਦਾਂ ਕਹਿ ਕੇ, ਧੀਰਜ ਦੇ ਕੇ ਨਾ, ਹੌਂਸਲਾ ਦੇ ਕੇ ਬਾਬੇ ਅਰਥਮਾਲ ਨੂੰ ਕੋਲ ਬਿਠਾ ਲਿਆ। ਤੁਸੀਂ ਸਾਡੇ ਕੋਲ ਹੀ ਰਹੋ ਭਰਾ ਜੀ, ਅਤੇ ਤੁਸੀਂ ਫਿਕਰ ਨਾ ਕਰੋ, ਇਹ ਜੋ ਕੁਝ ਹੋ ਰਿਹਾ ਸਾਡੀ ਮਰਜ਼ੀ ਨਾਲ ਹੀ ਹੋ ਰਿਹਾ, ਸਾਡੇ ਹੁਕਮ 'ਚ ਹੀ ਹੋ ਰਿਹਾ। ਹਾਂਜੀ,
ਅਨੇਕ ਰੀਤ ਕੀ ਕਥਾ ਪ੍ਰਕਾਸ਼ੀ।
ਮਹਾਰਾਜ ਆਪਣੇ ਭਾਈ ਨੂੰ ਕੋਲ ਬਿਠਾਇਆ, ਬਾਬੇ ਅਰਥਮਾਲ ਨੂੰ, ਅਤੇ ਬ੍ਰਹਮ ਗਿਆਨ ਦੀ ਕਥਾ ਹੋ ਰਹੀ, ਆਤਮਾ ਦੀ ਵਿਚਾਰ ਹੋ ਰਹੀ ਹੈ। ਆਤਮਾ ਕੀ ਹੈ, ਇਹ ਸੰਸਾਰ ਕੀ ਹੈ, ਇਹ ਤਮਾਸ਼ਾ ਕੀ ਹੈ, ਇਹਦੇ 'ਤੇ ਵਿਚਾਰ ਹੋ ਰਹੀ ਹੈ। ਹਾਂਜੀ,
ਲੰਗਰ ਲੱਗਿਓ ਹੁਣ ਗੁਣ ਗੁਰ ਕੇਰਾ।
ਇੱਧਰ ਲੰਗਰ ਤਿਆਰ ਹੋਣ ਲੱਗ ਪਿਆ, ਲਾਹੌਰ ਸ਼ਹਿਰ ਦੀਆਂ ਸੰਗਤਾਂ ਪਹੁੰਚਣ ਲੱਗ ਪਈਆਂ, ਬੜਾ ਇਕੱਠ ਹੋ ਗਿਆ, ਗੁਰੂ ਸਾਹਿਬ ਦਾ ਲੰਗਰ ਤਿਆਰ ਹੋ ਗਿਆ। ਹਾਂਜੀ,
ਅਰਪਹਿ ਸੰਗਤ ਆਨਕ ਹਨੇਰਾ।
ਸੰਗਤਾਂ ਲਿਆ ਲਿਆ ਕੇ ਗੁਰੂ ਦੇ ਚਰਨਾਂ 'ਚ ਰਸਤਾਂ ਬਸਤਾਂ ਭੇਟਾ ਕਰ ਰਹੀਆਂ, ਅਤੇ ਮਹਾਰਾਜ ਦੇ ਚਰਨਾਂ ਵਿੱਚ ਕਿਤੇ ਲੰਗਰ ਪੱਕ ਰਹੇ ਨੇ, ਕਿਤੇ ਵਰਤ ਰਹੇ ਨੇ, ਕਿਤੇ ਛੱਕ ਰਹੇ, ਸੰਗਤਾਂ ਕਿ ਛਕਾ ਰਹੀਆਂ ਹਨ। ਕੋਈ ਸ਼ਰਦਾਈਆਂ 'ਤੇ ਲਗੜੇ ਲਾ ਰਹੇ ਨੇ, ਕੋਈ ਛਬੀਲਾਂ ਲਾ ਰਹੇ ਨੇ, ਕੋਈ ਗੁਰੂ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਨੇ। ਇੱਦਾਂ ਲੰਗਰ ਬਹੁਤ ਭਾਂਤ ਭਾਂਤ ਦਾ, ਕਿਉਂ ਗਰਮੀ ਬੜੀ ਸੀ ਨਾ, ਅਤੇ ਸਾਧ ਸੰਗਤ ਜੀ ਉਹਨਾਂ ਦਿਨਾਂ ਵਿੱਚ ਮਹਾਰਾਜ ਗਏ ਨੇ ਮਈ ਦੇ ਮਹੀਨੇ ਵਿੱਚ, ਬਹੁਤ ਗਰਮੀ ਸੀ। ਸੰਗਤਾਂ ਨੇ ਉੱਥੇ ਭਾਈ ਸੱਧੂ ਦੇ ਘਰ ਦੇ ਨੇੜੇ ਤੇੜੇ ਲੰਗਰ ਲਾ ਦਿੱਤੇ। ਹਾਂਜੀ,
ਆਵਹਿ ਸਿੱਖ ਟੋਲ ਕਰ ਘਨੇ,
ਬੜੀਆਂ ਸੰਗਤਾਂ ਸਾਧ ਸੰਗਤ ਜੀ ਆਉਣ ਲੱਗ ਪਈਆਂ, ਟੋਲੇ ਜਥੇ ਬਣਾ ਬਣਾ ਕੇ ਲਾਹੌਰ ਸ਼ਹਿਰ ਦੇ ਵਿੱਚੋਂ, ਹਰ ਮੁਹੱਲੇ 'ਚੋਂ ਹਰ ਗਲੀ 'ਚੋਂ ਸਿੱਖ ਆ ਰਹੇ ਨੇ ਦਰਸ਼ਨ ਕਰਨ ਲਈ। ਹਾਂਜੀ,
ਪੂਜ ਪੂਜ ਗਮਨ ਹੈ ਸੁਖ ਸਨੇ,
ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦੇ ਅਤੇ ਆਪਣੇ ਘਰਾਂ ਨੂੰ ਜਾਂਦੇ ਨੇ ਲੰਗਰ ਛਕ ਕੇ।
ਸ਼੍ਰੀ ਅਰਜਨ ਕੇ ਪੁਰ ਆਗਮਨੂ,
ਗੁਰੂ ਅਰਜਨ ਦੇਵ ਜੀ ਦਾ ਲਾਹੌਰ 'ਚ ਆਉਣਾ ਸੁਣ ਕੇ,
ਪਸਰੀ ਸ਼ੁੱਧ ਲਗ ਦੀਰਗ ਭਵਨੂ,
ਵੱਡੇ ਛੋਟੇ ਗਰੀਬ ਅਮੀਰ ਸਾਰੇ ਲੋਕ ਹਿੰਦੂ ਮੁਸਲਮਾਨ, ਮਹਾਰਾਜ ਦੇ ਹਿੰਦੂ ਦਾ ਸਿੱਖ ਬਣੇ ਹੀ, ਮੁਸਲਮਾਨ ਵੀ ਬੜੇ ਪ੍ਰੇਮੀ ਬਣ ਗਏ। ਮੁਸਲਮਾਨ ਵੀ ਮਹਾਰਾਜ ਦੀ ਬਾਣੀ ਪੜ੍ਹਿਆ ਕਰਦੇ, ਸਾਈਂ ਮੀਆਂ ਮੀਰ ਜੀ ਖੁਦ ਸੁਖਮਣੀ ਸਾਹਿਬ ਪੜ੍ਹਿਆ ਕਰਦੇ ਸੀ, ਵਜ਼ੀਰ ਖਾਨ ਸੀਗਾ ਉਹ ਪੰਜਾਬ ਦਾ ਸੂਬੇਦਾਰ ਸੀ, ਉਹ ਵੀ ਕਹਿੰਦੇ ਬਾਣੀ ਸੁਖਮਣੀ ਸਾਹਿਬ ਦੇ ਦੋ ਪਾਠ ਰੋਜ਼ ਕਰਦਾ ਸੀ। ਇੱਦਾਂ ਹੋਰ ਵੀ ਬੜੇ ਗੁਰੂ ਸਾਹਿਬ ਦੇ ਪ੍ਰੇਮੀ ਮੁਸਲਮਾਨ ਵੀ ਆਏ ਅਤੇ ਹਿੰਦੂ ਵੀ ਆਏ। ਹਾਂਜੀ,
ਸ਼ਰਧਾ ਸਹਿਤ ਭਾਉ ਕੋ ਧਰ ਧਰ,
ਬੜੀ ਪ੍ਰੇਮ ਭਾਵਨਾ ਸ਼ਰਧਾ ਨਾਲ ਮੱਥਾ ਟੇਕਦੇ ਹਨ।
ਜਾਹੇ ਸੰਗਤਾਂ ਆਨੰਦ ਕਰ ਕਰ,
ਸੰਗਤਾਂ ਆਨੰਦ ਕਰ ਕਰਕੇ ਆਉਂਦੀਆਂ ਜਾਂਦੀਆਂ ਹਨ।
ਸੋ ਜਸ ਉਚਾਰਤ ਨਰ ਤ੍ਰੀ ਘਰ ਘਰ,
ਘਰ ਘਰ ਇਸਤਰੀ ਪੁਰਸ਼ ਮਹਾਰਾਜ ਦਾ ਜਸ ਕਰਦੇ।
ਉਪਦੇਸ਼ਤ ਨਿਤ ਸਿਮਰੋ ਹਰ ਹਰ,
ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਜਿਹੜਾ ਹੈ ਉਹ ਸਾਰੇ ਜਪਦੇ ਹਨ।
ਦੋਹਰਾ ਸਿੱਖ ਸੰਗਤ ਲਵਪੁਰੀ ਕੇ,
ਸਾਧ ਸੰਗਤ ਜੀ ਲਾਹੌਰ ਦੀਆਂ ਸੰਗਤਾਂ ਮਹਾਰਾਜ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ।
ਸਕਲ ਦਰਸ਼ਕੋ ਆਏ,
ਸਭ ਨੇ ਆ ਕੇ ਦਰਸ਼ਨ ਕੀਤੇ। ਗੁਰੂ ਸਾਹਿਬ ਦੇ ਦਰਸ਼ਨ ਕਰਨ ਨੂੰ ਸੰਗਤਾਂ ਦਾ ਹਜੂਮ ਆ ਗਿਆ, ਬੜਾ ਭਾਰੀ ਇਕੱਠ ਹੋ ਗਿਆ। ਕਿਤੇ ਲੰਗਰ ਪੱਕ ਰਹੇ ਨੇ, ਕਿਤੇ ਵਰਤ ਰਹੇ ਨੇ, ਕਿਤੇ ਕੀਰਤਨ ਹੋ ਰਿਹਾ, ਕਿਤੇ ਸਿੱਖ ਬਾਣੀ ਪੜ੍ਹ ਰਹੇ ਨੇ, ਕਿਤੇ ਠੰਡਿਆਈ ਚੱਲ ਰਹੀ ਹੈ, ਕਿਤੇ ਛਬੀਲ ਲੱਗੀ ਹੈ, ਕਿਤੇ ਦੁੱਧ ਹੈ, ਕਿਤੇ ਲੱਸੀ ਹੈ। ਸਾਰਾ ਸ਼ਹਿਰ ਹੀ, ਇਹ ਲਾਹੌਰ ਸ਼ਹਿਰ 'ਚ ਹਜ਼ਾਰਾਂ ਸਿੱਖ ਰਹਿੰਦੇ ਸੀ, ਹਜ਼ਾਰਾਂ ਭਰਿਆ ਪਿਆ ਸੀ ਸਿੱਖਾਂ ਦਾ, ਅਤੇ ਉਹ ਸਾਰੇ ਮਹਾਰਾਜ ਨੂੰ ਮਿਲੇ ਆ ਕੇ। ਗੁਰੂ ਸਾਹਿਬ ਜੀ ਉਹਨਾਂ ਸਿੱਖਾਂ ਨੂੰ ਸਭ ਨੂੰ ਦਰਸ਼ਨ ਦੇਣ ਤੋਂ ਬਾਅਦ ਜਹਾਂਗੀਰ ਦੀ ਕਚਹਿਰੀ 'ਚ ਕਿਵੇਂ ਗਏ ਅਤੇ ਜਹਾਂਗੀਰ ਨੂੰ ਦਰਸ਼ਨ ਦਿੱਤੇ। ਜਹਾਂਗੀਰ ਨੇ ਬਚਨ ਬਿਲਾਸ ਵੀ ਕੀਤੇ, ਬਾਅਦ ਚੰਦੂ ਮਹਾਰਾਜ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਿਵੇਂ ਕੀਤਾ ਸੀ ਉਹ ਸਾਕਾ ਜਿਹੜਾ ਹੈ ਉਹ ਅੱਗੇ ਆਵੇਗਾ। ਜਦੋਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਫਿਰ ਸੰਗਤਾਂ ਨਾਲ ਸਾਂਝਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਾਥਿ ਗਮ ਪੂਰਨ ਮੋਏ ਮਾਇਆ ਤਾਰ, ਅੰਧ ਕੂਬ ਮਹਾਂ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।